ਭਾਈ ਗੁਰਦਾਸ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜ਼ਿਕਰ ਕਰਦਿਆਂ ਫਿਰ ਇਹ ਕੁਝ ਵਰਣਨ ਕਰਦੇ ਨੇ। ਕਹਿੰਦੇ ਨੇ ਹੋਇਆ ਕਿ ਦਲ ਭੰਜਨ ਗੁਰ ਸੂਰਮਾ ਵੜ ਜੋਧਾ ਬਹੁ ਪਰਉਪਕਾਰੀ। ਅਤੇ ਕਹਿੰਦੇ ਨੇ ਮੈਂ ਵੇਖਦਾ ਕੀ ਪਿਆ ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ। ਸਿਰਫ ਮੂਰਤੀ ਬਦਲੀ, ਸਿਰਫ ਸਰੀਰ ਬਦਲਿਆ, ਹੋਰ ਕੁਝ ਨਹੀਂ ਬਦਲਿਆ। ਜੋਤ ਤੇ ਹੋਈ, ਜੋਤੀ ਵੀ ਹੋਈ। ਇਹ ਕੁਝ ਲਗਾਤਾਰ ਵਾਪਰਦਾ ਰਿਹਾ ਗੁਰੂ ਕਲਗੀਧਰ ਤੱਕ, ਇਸੇ ਤਰ੍ਹਾਂ ਹੀ ਚੱਲਦਾ ਰਿਹਾ। ਅਤੇ ਮੈਂ ਸੋਚਦਾ ਸਿੱਖ ਇਸ ਸਿੱਖ ਪਰੰਪਰਾ ਤੋਂ, ਇਸ ਟ੍ਰੈਡੀਸ਼ਨ ਤੋਂ ਅਣਜਾਣ ਕੋਈ ਵਿਅਕਤੀ ਇਹ ਗੱਲ ਆਖੇ ਤਾਂ ਮੰਨੀ ਜਾ ਸਕਦੀ ਹੈ, ਪਰ ਸਿੱਖ ਵੀ ਕਿਤੇ ਇਸ ਗੱਲ ਨੂੰ ਸਮਝਣ ਲੱਗਿਆਂ ਭੁਲੇਖੇ ਵਿੱਚ ਆ ਜਾਏ ਕਿ ਗੁਰੂ ਨਾਨਕ ਅਤੇ ਗੁਰੂ ਕਲਗੀਧਰ ਵੱਖ ਵੱਖ ਨੇ। ਜ਼ਰਾ ਸਤਿਗੁਰੂ ਦੀ ਬਾਣੀ ਵੱਲ ਇਸ਼ਾਰਾ ਕਰੀਏ। ਮੰਨ ਲਈਏ ਕਿ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਨੇ ਤਲਵਾਰ ਚੁੱਕੀ, ਪਰ ਇਹ ਤਲਵਾਰ ਚੁੱਕਣ ਦੀ ਪ੍ਰੇਰਣਾ ਕੌਣ ਦੇ ਰਿਹਾ ਹੈ, ਆਖਦਾ ਕੌਣ ਪਿਆ? ਤੁਸੀਂ ਹੈਰਾਨ ਹੋਵੋਗੇ, ਆਖਦੇ ਪਏ ਨੇ ਗੁਰੂ ਨਾਨਕ, ਅਤੇ ਬੋਲ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ। ਸਿੱਖ ਇਤਿਹਾਸ ਨੂੰ ਮਾਮੂਲੀ ਜਿਹਾ ਸਮਝਣ ਵਾਲਾ ਵਿਅਕਤੀ ਵੀ ਇਹ ਗੱਲ ਜਾਣਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ 6 ਗੁਰੂ ਸਾਹਿਬਾਨ ਦੇ ਬੋਲ ਨੇ, ਗੁਰੂ ਨਾਨਕ ਤੋਂ ਲੈ ਕੇ ਗੁਰੂ ਅਰਜਨ ਤੱਕ ਅਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਬਚਨ। ਇਹ ਬੋਲ ਸੱਚੇ ਪਾਤਸ਼ਾਹ ਗੁਰੂ ਨਾਨਕ ਦੇ ਨੇ, ਗੁਰੂ ਨਾਨਕ ਖੁਦ ਲਿਖਦੇ ਨੇ। ਮਹਾਰਾਜ ਕਹਿੰਦੇ ਨੇ ਜਾਉ ਤਾਉ ਪ੍ਰੇਮ ਖੇਲਣ ਕਾ ਜਾਉ ਸਿਰ ਧਰ ਤਲੀ ਗਲੀ ਮੇਰੀ ਆਉ। ਆਪਦੇ ਤੇ ਗੁਰੂ ਨਾਨਕ ਨੇ ਇਹ ਬੋਲ ਗੁਰੂ ਕਲਗੀਧਰ ਦੇ ਨਹੀਂ, ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ। ਗੁਰੂ ਕਲਗੀਧਰ ਤਲਵਾਰ ਚੁੱਕਦੇ ਨੇ ਠੀਕ ਹੈ, ਪਰ ਪ੍ਰੇਰਣਾ ਗੁਰੂ ਨਾਨਕ ਕਰ ਰਿਹਾ ਹੈ। ਜਾਓ ਤਾਓ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤੜੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀ ਜੈ ਸਿਰ ਦੀ ਜੈ ਕਾਣ ਨਾ ਕੀ ਜੈ। ਪ੍ਰੇਰਣਾ ਤੇ ਗੁਰੂ ਨਾਨਕ ਦੀ। ਵੈਸੇ ਇਹ ਗੱਲ ਸੱਚ ਹੈ ਕਿ ਗੁਰਬਾਣੀ ਦੇ ਦੋਵੇਂ ਤਰ੍ਹਾਂ ਦੇ ਅਰਥ ਮਹੱਤਵਪੂਰਨ ਨੇ, ਸ਼ਬਦ ਅਰਥ ਵੀ, ਲਿਟਰਲ ਮੀਨਿੰਗ ਵੀ, ਅਤੇ ਭਾਵ ਅਰਥ ਵੀ। ਹੁਣ ਇਹਨਾਂ ਬਚਨਾਂ ਦੇ ਭਾਵ ਅਰਥ ਸ਼ਾਇਦ ਕੁਝ ਹੋਰ ਨੇ, ਠੀਕ ਹੈ, ਪਰ ਗੁਰੂ ਅਰਜਨ ਦੇਵ ਮਹਾਰਾਜ ਇਹ ਗੱਲ ਲਿਖਦੇ ਨੇ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ। ਇਹ ਗੱਲ ਗੁਰੂ ਅਰਜਨ ਦੇਵ ਮਹਾਰਾਜ ਕਹਿ ਰਹੇ ਨੇ, ਜੇ ਇਸ ਰਸਤੇ 'ਤੇ ਆਉਣਾ ਤਾਂ ਪਹਿਲਾਂ ਮਰਨ ਲਈ ਤਿਆਰ ਹੋ। ਅਤੇ ਜਿਹੜਾ ਬੰਦਾ ਤਲਵਾਰ ਚੁੱਕੇਗਾ ਉਹਨੂੰ ਪਤਾ ਤਾਂ ਹੈ ਬਈ ਜੇ ਮੈਂ ਮੈਦਾਨੇ ਜੰਗ ਵਿੱਚ ਜਾਣਾ, ਜਦੋਂ ਤਲਵਾਰ ਚਲਾਉਣੀ ਹੈ ਤਾਂ ਦੁਸ਼ਮਣ ਦੀ ਤਲਵਾਰ ਨੇ ਮੇਰੇ ਨਾਲ ਰਿਆਇਤ ਤਾਂ ਨਹੀਂ ਕਰਨੀ, ਸਿਰ 'ਤੇ ਕਫਨ ਬੰਨ ਕੇ ਤੁਰਦਾ, ਮੌਤ ਕਬੂਲ ਕਰਕੇ ਚੱਲਦਾ, ਪਤਾ ਹੈ ਉਸ ਨੂੰ। ਇਹ ਬੋਲ ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਜੇ ਚਾਹੁੰਦਾ ਕਿ ਤੂੰ ਇਸ ਗਲੀ ਵਿੱਚ ਲੰਘਾ ਹੈ ਤਾਂ ਇੱਕ ਕੰਮ ਪਹਿਲਾਂ ਕਰ, ਪਹਿਲਾਂ ਮਰਨ ਕਬੂਲ। ਮੈਂ ਫਿਰ ਦੁਹਰਾਉਂਦਾ, ਭਾਵ ਅਰਥ ਹੋਰ ਹੋਣਗੇ, ਪਰ ਕੀ ਸ਼ਬਦੀ ਅਰਥ ਜਿਹੜੇ ਨੇ ਉਹ ਮਹੱਤਵਪੂਰਨ ਨੇ? ਉਹ ਵੀ ਤਾਂ ਉਹਨੇ ਮਹੱਤਵਪੂਰਨ ਨੇ। ਗੁਰੂ ਨਾਨਕ ਦੇ ਇਹਨਾਂ ਬੋਲਾਂ ਦੇ ਭਾਵ ਅਰਥ ਕੁਝ ਹੋਰ ਨੇ ਮੈਂ ਮੰਨ ਲੈਂਦਾ, ਪਰ ਸ਼ਬਦੀ ਅਰਥ ਵੀ ਮਹੱਤਵਪੂਰਨ ਹੈ। ਜਦੋਂ ਸਤਿਗੁਰੂ ਆਖਦੇ ਨੇ ਜੇ ਚਾਹੁੰਦਾ ਤੂੰ ਇਸ ਜਗਤ ਵਿੱਚ ਇੱਜ਼ਤ ਨਾਲ ਜੀਵੈ, ਤਾਂ ਫਿਰ ਇੱਕ ਗੱਲ ਚੇਤੇ ਵਿੱਚ ਰੱਖ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਇਆ। ਇੱਜ਼ਤ ਨਾਲ ਜੀਵੋ, ਬੇਅਦਬੀ ਦਾ ਜੀਣਾ, ਜ਼ਲਾਲਤ ਦਾ ਜੀਣਾ, ਬੇਇੱਜ਼ਤੀ ਵਾਲਾ ਜੀਵਨ ਬਤੀਤ ਕਰਨਾ ਬੇਕਾਰ, ਇੱਜ਼ਤ ਨਾਲ ਜੀਵੋ। ਆਖਦੇ ਤੇ ਗੁਰੂ ਨਾਨਕ ਪਾਇਆ। ਫਿਰ ਆਖਦੇ ਤੇ ਭਗਤ ਕਬੀਰ ਨੇ, ਕਹਿੰਦੇ ਨੇ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ। ਮੈਂ ਫਿਰ ਦੁਹਰਾਉਂਦਾ, ਭਾਵ ਅਰਥ ਹੋਰ ਹੋਣਗੇ ਕੋਈ ਸ਼ੱਕ ਨਹੀਂ, ਪਰ ਸ਼ਬਦ ਅਰਥ ਵੀ ਤਾਂ ਬੜੇ ਮਹੱਤਵਪੂਰਨ ਨੇ। ਕਹਿੰਦੇ ਨੇ ਜਿਸ ਦੇ ਜਿਸ ਮਰਨ ਤੋਂ ਸਾਰਾ ਜਗਤ ਬੜਾ ਡਰਦਾ ਹੈ, ਮੈਨੂੰ ਤਾਂ ਇਹ ਮਰਨਾ ਖੁਸ਼ੀ ਦਿੰਦਾ ਪ੍ਰਤੀਤ ਹੁੰਦਾ ਹੈ। ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਇੱਕ ਵਾਰ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਇਹ ਬੋਲ ਸੱਚੇ ਪਾਤਸ਼ਾਹ ਗੁਰੂ ਨਾਨਕ ਕਹਿੰਦੇ ਹਨ। ਇੱਕ ਨਾ ਦਰਅਸਲ ਪੰਜਾਬੀ ਸਮਾਜ ਦੀ ਇੱਕ ਰਵਾਇਤ ਸੀ ਕਿ ਜਿਸ ਵੇਲੇ ਕਿਸੇ ਜਵਾਨ ਲੜਕੀ ਦਾ ਵਿਆਹ ਹੋਣ ਵਾਲਾ ਹੁੰਦਾ ਸੀ ਤਾਂ ਇੱਕ ਰਸਮ ਸੀ ਕਿ ਪਰਿਵਾਰ ਦੀਆਂ ਸਾਰੀਆਂ ਔਰਤਾਂ ਮਿਲ ਕੇ ਉਸਦੇ ਸਿਰ ਵਿੱਚ ਤੇਲ ਚਸਦੀਆਂ ਸਨ, ਤੇਲ ਲਗਾਉਂਦੀਆਂ ਸਨ। ਇੱਕ ਰਵਾਇਤ ਸੀ, ਰਸਮ ਸੀ, ਅਤੇ ਤੇਲ ਲਗਾਉਂਦਿਆਂ ਹੋਇਆਂ ਅਸੀਸਾਂ ਦਿੰਦੀਆਂ ਸਨ, ਅਸੀਸਾਂ ਦੇ ਬੋਲ ਪੜ੍ਹਦੀਆਂ ਸਨ। ਗੁਰੂ ਨਾਨਕ ਉਸ ਗੱਲ ਨੂੰ ਇੱਕ ਅਨੋਖੇ ਅੰਦਾਜ਼ ਨਾਲ ਸਾਡੇ ਸਾਹਮਣੇ ਲਿਖਦੇ ਨੇ। ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਕਹਿੰਦੇ ਨੇ, ਐ ਮੇਰੇ ਗੁਰਮੁਖ ਸਖੀ ਸਹੇਲੀਓ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ, ਮੰਨਦਾ ਹਾਂ ਕਿ ਮੇਰੇ ਸਰੀਰ ਦੀ ਮੌਤ ਆਉਣ ਵਾਲੀ ਹੈ, ਪਰ ਮੇਰੇ ਸਰੀਰ ਦੀ ਇਹ ਮੌਤ ਮੇਰੇ ਲਈ ਮਰਨਾ ਜਾਂ ਵਿਛੜ ਜਾਣਾ ਨਹੀਂ, ਖਤਮ ਹੋਣਾ ਜਾਂ ਤਬਾਹ ਹੋਣਾ ਨਹੀਂ, ਬਲਕਿ ਮਹਾਰਾਜ ਕਹਿੰਦੇ ਨੇ, ਕਹਿੰਦੇ ਨੇ ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ। ਜਿਵੇਂ ਔਰਤਾਂ ਵਿਆਹੀ ਜਾਣ ਵਾਲੀ ਲੜਕੀ ਦੇ ਸਿਰ ਵਿੱਚ ਤੇਲ ਚਸਦੀਆਂ ਨੇ ਅਤੇ ਅਸੀਸਾਂ ਦਿੰਦੀਆਂ ਨੇ, ਗੁਰੂ ਨਾਨਕ ਆਖਦੇ ਨੇ ਗੁਰਮੁਖੋ ਮੈਨੂੰ ਵੀ ਆਸੀਸ ਦਿਓ ਕਿ ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸਰੀਆਂ ਜਿਉਂ ਹੋਵੇ ਸਾਹਿਬ ਸਿਉਂਦੇ। ਹੁਣ ਦੱਸੋ ਇੱਥੇ ਕਿਤੇ ਮੌਤ ਦਾ ਮਤਲਬ, ਸਰੀਰਕ ਮੌਤ ਦਾ ਮਤਲਬ ਕਿਤੇ ਮਰਨਾ? ਬਲਕਿ ਗੁਰੂ ਨਾਨਕ ਦੇ ਲਈ ਤਾਂ ਇਹ ਦਿਹਾੜਾ, ਜਿਸ ਦਿਹਾੜੇ ਸਰੀਰ ਬਿਨਸਣਾ ਹੈ, ਉਹ ਦਿਹਾੜਾ ਖੁਸ਼ੀ ਦਾ ਦਿਹਾੜਾ ਹੈ, ਮਿਲਾਪ ਦਾ ਦਿਹਾੜਾ ਹੈ, ਕੋਈ ਦੂਰੀ ਥੋੜ੍ਹਾ ਹੈ। ਸੱਚੇ ਪਾਤਸ਼ਾਹ ਗੁਰੂ ਨਾਨਕ ਇਹ ਗੱਲ ਸਾਨੂੰ ਬਾਰ ਬਾਰ ਬਾਣੀ ਵਿੱਚ ਸਮਝਾਉਂਦੇ ਨੇ ਅਤੇ ਗੁਰੂ ਕਲਗੀਧਰ ਇਸੇ ਗੱਲ ਨੂੰ ਪ੍ਰੈਕਟੀਕਲ ਸ਼ੇਪ ਵਿੱਚ ਸਾਡੇ ਸਾਹਮਣੇ ਰੱਖਦੇ ਨੇ। ਔਰ ਸੱਚਮੁੱਚ ਇਹ ਬਾਤ ਬੜੀ ਅਨੋਖੀ ਹੈ, ਸਮਝਣ ਦੀ ਜ਼ਰੂਰਤ ਹੈ। ਜਿਵੇਂ ਬੀਤੀ ਰਾਤ ਵੀ ਇਸ ਘਟਨਾ ਦਾ ਜ਼ਿਕਰ ਹੋ ਰਿਹਾ ਸੀ, ਮੈਂ ਕੇਵਲ ਮੁਕਤਸਰ ਢੰਗ ਨਾਲ ਤੁਹਾਡੇ ਸਾਹਮਣੇ ਪੇਸ਼ ਕਰਨ ਦਾ ਯਤਨ ਕਰਦਾ। ਕਹਿੰਦੇ ਨੇ ਸੰਨ 1675 ਵਿੱਚ ਇੱਕ ਦਿਹਾੜੇ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਕਲਗੀਧਰ ਜੀ ਨੂੰ ਖਬਰ ਮਿਲੀ, ਭਾਈ ਜੈਤਾ ਦਿੱਲੀ ਤੋਂ ਆਇਆ। ਕਹਿੰਦੇ ਨੇ ਆਉਂਦਿਆਂ ਸਾਰ ਮਿਲੇ, ਗੁਰੂ ਕਲਗੀਧਰ ਦੀ ਉਮਰ ਉਸ ਵੇਲੇ ਕੇਵਲ 9 ਸਾਲ ਸੀ, ਸੰਨ 1666 ਵਿੱਚ ਮਹਾਰਾਜ ਦਾ ਪ੍ਰਕਾਸ਼ ਹੋਇਆ, 1675 ਦੀ ਗੱਲ ਹੈ, ਹਾਲਾਂ ਪੂਰੇ 9 ਸਾਲ ਹੀ ਨਹੀਂ ਸਨ। ਕਹਿੰਦੇ ਨੇ ਭਾਈ ਜੈਤਾ ਆਏ ਅਤੇ ਕਹਿਣ ਲੱਗੇ, ਮਹਾਰਾਜ ਮੈਂ ਦਿੱਲੀਓਂ ਆਇਆ, ਜਾਣਦੇ ਤਾਂ ਸਨ ਕੀ ਕੁਝ ਵਾਪਰਿਆ, ਪਤਾ ਤਾਂ ਸੀ। ਕਹਿਣ ਲੱਗੇ ਅੱਛਾ ਕਿਵੇਂ ਆਇਆ? ਅਤੇ ਜਵਾਬ ਵਿੱਚ ਭਾਈ ਜੈਤਾ ਸਾਹਿਬ ਨੇ ਆਪਣੀ ਝੋਲੀ ਵਿੱਚ ਲੁਕਾਇਆ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਕੱਟਿਆ ਹੋਇਆ ਸੀਸ ਗੁਰੂ ਕਲਗੀਧਰ ਦੇ ਸਾਹਮਣੇ ਰੱਖ ਦਿੱਤਾ। ਮੈਂ ਤੁਹਾਨੂੰ ਪੁੱਛਦਾ, ਜ਼ਰਾ ਸੋਚੋ ਤੇ, ਕਿਸੇ 9 ਸਾਲ ਦੀ ਉਮਰ ਦੇ ਬੱਚੇ ਨੂੰ ਪਿਤਾ ਦੀ ਜਾਇਦਾਦ ਦੇ ਰੂਪ ਵਿੱਚ ਪਿਓ ਦਾ ਕੱਟਿਆ ਹੋਇਆ ਸਿਰ ਮਿਲੇ, ਉਸਦੇ ਮਨ 'ਤੇ ਕੀ ਗੁਜ਼ਰਦਾ ਹੋਵੇ? ਕਿਸੇ 9 ਸਾਲ ਦੀ ਉਮਰ ਦੇ ਬੱਚੇ ਨੂੰ ਪਿਤਾ ਦੀ ਵਿਰਾਸਤ ਦੇ ਰੂਪ ਵਿੱਚ ਪਿਤਾ ਦਾ ਕੱਟਿਆ ਹੋਇਆ ਅਤੇ ਲਹੂ ਨਾਲ ਲਿਬੜਿਆ ਹੋਇਆ ਸਿਰ ਮਿਲੇ, ਸੋਚ ਸਕਦੇ ਹਾਂ ਉਸਦੇ ਮਨ ਦੀਆਂ ਭਾਵਨਾਵਾਂ ਕੈਸੀਆਂ ਹੋਣਗੀਆਂ? ਪਰ ਮੈਂ ਹੈਰਾਨ ਹੁੰਦਾ, 9 ਸਾਲ ਦੀ ਉਮਰ ਦੇ ਵੀ ਗੁਰੂ ਕਲਗੀਧਰ ਰੋਏ ਜਾਂ ਕੁਰਲਾਏ ਨਹੀਂ, ਗੁੱਸੇ ਵਿੱਚ ਨਹੀਂ ਆਏ, ਬਲਕਿ ਬੜੇ ਧੀਰਜ ਨਾਲ ਕਹਿਣ ਲੱਗੇ, ਜੈਤਿਆ ਉੱਥੋਂ ਦੀ ਸਾਰੀ ਗੱਲ ਵਿਸਥਾਰ ਨਾਲ ਸੁਣਾ। ਅਤੇ ਭਾਈ ਜੈਤਾ ਕਹਿਣ ਲੱਗੇ, ਮਹਾਰਾਜ ਇੱਕ ਗੱਲ ਬੜੀ ਅਜੀਬ ਵਾਪਰੀ, ਮੈਨੂੰ ਪਤਾ ਸੀ ਕਿ ਸਤਿਗੁਰੂ ਦੀ ਸ਼ਹਾਦਤ ਵੇਲੇ ਉਸ ਵੇਲੇ ਅਨੇਕਾਂ ਸਿੱਖ ਮੌਜੂਦ ਸਨ, ਅਨੇਕਾਂ, ਜਿਸ ਵੇਲੇ ਸਤਿਗੁਰੂ ਉੱਥੇ ਜਾਂਦੇ ਸਨ ਅਤੇ ਕਿੰਨੇ ਸਾਰੇ ਸਿੱਖ ਨੇੜੇ ਹੋ ਕੇ ਢੁੱਕ ਢੁੱਕ ਬੈਠਦੇ ਸਨ, ਨਜ਼ਦੀਕ ਆਉਂਦੇ ਸਨ ਅਤੇ ਦਾਅਵਾ ਕਰਦੇ ਸਨ ਅਸੀਂ ਗੁਰੂ ਦੇ ਪਿਆਰੇ ਸਿੱਖ। ਕਹਿਣ ਲੱਗੇ ਮਹਾਰਾਜ, ਜਿਸ ਵੇਲੇ ਸਤਿਗੁਰੂ ਦੀ ਸ਼ਹਾਦਤ ਹੋਈ, ਹਕੂਮਤ ਲਲਕਾਰਦੀ ਰਹੀ, ਹਕੂਮਤ ਵੰਗਾਰਦੀ ਰਹੀ ਅਤੇ ਵਾਰ ਵਾਰ ਇਹ ਗੱਲ ਕਹੀ ਜਾਂਦੀ ਰਹੀ, ਹੈ ਕੋਈ ਗੁਰੂ ਤੇਗ ਬਹਾਦਰ ਦਾ ਸਿੱਖ ਜਿਹੜਾ ਗੁਰੂ ਦੇ ਸੀਸ ਅਤੇ ਧੜ ਨੂੰ ਸੰਭਾਲੇ? ਹੈ ਤਾਂ ਆਏ। ਕਹਿਣ ਲੱਗੇ ਮਹਾਰਾਜ, ਪਛਾਣਦਾ ਤਾਂ ਸਾਂ ਬਈ, ਆਹ ਵੀ ਸਾਹਮਣੇ ਆਪਣੇ ਆਪ ਨੂੰ ਸਿੱਖ ਅਗਵਾਉਣ ਵਾਲਾ ਖੜਾ, ਪਤਾ ਤਾਂ ਸੀ ਬਈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨਾਲ ਇਹ ਵੀ ਆਪਣੇ ਆਪ ਨੂੰ ਬੜਾ ਪਿਆਰ ਜਿਤਾਉਣ ਵਾਲਾ ਸਿੱਖ ਆਖਦਾ। ਪਰ ਕਹਿਣ ਲੱਗੇ ਮਹਾਰਾਜ, ਕੀ ਕਰਾਂ, ਹਕੂਮਤ ਦੀਆਂ ਇਹਨਾਂ ਨੰਗੀਆਂ ਤਲਵਾਰਾਂ ਤੋਂ ਡਰ ਕੇ, ਹਕੂਮਤ ਦੀਆਂ ਤਣੀਆਂ ਹੋਈਆਂ ਬੰਦੂਕਾਂ ਤੋਂ ਡਰ ਕੇ ਉਸ ਵੇਲੇ ਕੋਈ ਆਪਣੇ ਆਪ ਨੂੰ ਸਿੱਖ ਵੀ ਅਖਵਾਉਣ ਲਈ ਤਿਆਰ ਨਹੀਂ ਸੀ ਹੋਇਆ। ਦੇਖੋ, ਗੁਰੂ ਕਲਗੀਧਰ ਰੋਏ ਨਹੀਂ, ਕੁਰਲਾਏ ਨਹੀਂ, ਬੜ ਕੇ ਬੜੇ ਧੀਰਜ ਨਾਲ ਕਹਿਣ ਲੱਗੇ, ਜੈਤਿਆ ਫਿਰ ਮੈਨੂੰ ਜਾਪਦਾ ਇਹਨਾਂ ਸਿੱਖਾਂ ਨੂੰ ਗੁਰੂ ਨਾਨਕ ਦੀ ਗੱਲ ਦੁਬਾਰਾ ਸੁਣਾਉਣੀ ਅਤੇ ਸਮਝਾਉਣੀ ਪੈਣੀ। ਕਦੇ ਗੁਰੂ ਨਾਨਕ ਨੇ ਆਖਿਆ ਸੀ, ਜਾਓ ਤਾਓ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤੜੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀ ਜਾਏ, ਸਿਰ ਦੀ ਜਾਏ ਕਾਣ ਨਾ ਕੀ ਜਾਏ। ਦੁਬਾਰਾ ਲੋੜ ਹੈ ਸਮਝਾਇਆ ਜਾਏ, ਦੁਬਾਰਾ ਜ਼ਰੂਰਤ ਹੈ। ਮਹਾਰਾਜ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਸੱਚਮੁੱਚ ਐਸੀ ਅਨੋਖੀ ਸ਼ਖਸੀਅਤ ਦੇ ਮਾਲਕ ਨੇ। ਕਿਤੇ ਗੁਰੂ ਕਲਗੀਧਰ ਦਾ ਜੀਵਨ ਧਿਆਨ ਨਾਲ ਪੜ੍ਹੋ ਤੇ ਸਹੀ, ਮੈਂ ਹੈਰਾਨ ਹੁੰਦਾ, ਸਤਿਗੁਰੂ ਨੇ ਆਪਣੇ ਜੀਵਨ ਵਿੱਚ 14 ਲੜਾਈਆਂ ਲੜੀਆਂ ਨੇ, ਸੰਨ 1687 ਤੋਂ ਲੈ ਕੇ ਸੰਨ 1705 ਦੀ ਮਈ ਤੱਕ, ਤਕਰੀਬਨ ਇਹਨਾਂ 18 ਸਾਲਾਂ ਵਿੱਚ ਸਤਿਗੁਰੂ ਨੇ 14 ਜੰਗਾਂ ਲੜੀਆਂ, ਔਰ ਹਰੇਕ ਜੰਗ ਵੇਲੇ ਮਹਾਰਾਜ ਗੁਰੂ ਕਲਗੀਧਰ ਇੱਕ ਅਨੋਖੇ ਅੰਦਾਜ਼ ਵਿੱਚ ਪੇਸ਼ ਆਉਂਦੇ ਨੇ। ਹੁਣ ਦੇਖੋ, ਇਹ ਨਹੀਂ ਗੱਲ ਤਾਂ ਸੱਚ, ਸੰਨ 1687 ਵਿੱਚ ਪੰਗਾਣੀ ਦਾ ਯੁੱਧ ਹੋਣ ਲੱਗਾ ਹੈ। ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਦੀ ਉਮਰ ਮਸਾਂ 21 ਸਾਲ ਹੈ, ਚੜ੍ਹਦੀ ਜਵਾਨੀ ਦੀ ਉਮਰ। ਪਰ ਗੁਰੂ ਕਲਗੀਧਰ ਮਹਾਰਾਜ ਸਿੱਖ ਫੌਜਾਂ ਦੇ ਸੈਨਾਪਤੀ ਨੇ, ਇੱਕ ਪਾਸੇ ਇਕੱਲੇ ਗੁਰੂ ਕਲਗੀਧਰ ਮਹਾਰਾਜ ਅਤੇ ਦੂਸਰੇ ਪਾਸੇ 22 ਤਾਰ ਦੇ ਪਹਾੜੀ ਰਾਜੇ। ਲੜਾਈ ਲੜਨ ਲਈ ਕੁਝ ਗੱਲਾਂ ਤਾਂ ਬੜੀਆਂ ਜ਼ਰੂਰੀ ਨੇ। ਸਭ ਤੋਂ ਪਹਿਲੀ ਗੱਲ ਕਿ ਰੈਗੂਲਰ ਫੌਜ ਹੋਣੀ ਚਾਹੀਦੀ। ਜਦੋਂ ਤੱਕ ਫੌਜ ਹੀ ਨਹੀਂ, ਜਦੋਂ ਤੱਕ ਬਾਕਾਇਦਾ ਨਾਲ ਰੱਖੇ ਹੋਏ ਤਨਖਾਹਦਾਰ ਲੜਨ ਵਾਲੇ ਵਿਅਕਤੀ ਨਹੀਂ, ਲੜਾਈ ਕਾਹਦੇ ਨਾਲ ਹੋਵੇ, ਰੈਗੂਲਰ ਫੌਜ ਹੋਵੇ। ਦੂਸਰਾ, ਆਖਰ ਜਦੋਂ ਲੜਾਈ ਹੋਣੀ ਹੈ, ਫੌਜਾਂ ਨੇ ਲੜਨਾ ਹੈ ਅਤੇ ਹਥਿਆਰ ਬਣਾਉਣ ਲਈ ਖਰਚਾ ਤਾਂ ਚਾਹੀਦਾ, ਅਤੇ ਖਰਚਾ ਆਮ ਤੌਰ 'ਤੇ ਟੈਕਸ ਦੇ ਰੂਪ ਵਿੱਚ ਆਇਆ ਕਰਦਾ, ਰੈਗੂਲਰ ਟੈਕਸ ਆਉਂਦਾ ਹੋਵੇ। ਅਤੇ ਰੈਗੂਲਰ ਟੈਕਸ ਆਉਂਦਾ ਹੋਵੇ ਇਸ ਲਈ ਜ਼ਰੂਰੀ ਹੈ ਕਿ ਹਰ ਹਾਲ ਜਿਸ ਵਿਅਕਤੀ ਨੇ ਜੰਗ ਲੜਨੀ ਹੈ, ਕਿਸੇ ਸਟੇਟ ਦਾ ਮਾਲਕ ਹੋਵੇ, ਉਹਦੇ ਕੋਲ ਕੁਝ ਤਾਂ ਹੋਵੇ। ਪਰ ਹੈਰਾਨ ਹੋਈਦਾ, ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਕੋਲ ਨਾ ਤਾਂ ਵੈਸੀਆਂ ਰੈਗੂਲਰ ਫੌਜਾਂ ਨੇ ਜੈਸੀਆਂ ਪਹਾੜੀ ਰਾਜਿਆਂ ਕੋਲ ਨੇ। ਇੱਥੇ ਪ੍ਰੇਮ ਨਾਲ ਖਿੱਚੇ ਹੋਏ ਅਤੇ ਪ੍ਰੇਮ ਨਾਲ ਗੁਰੂ ਤੋਂ ਆਪਾ ਵਾਰਨ ਵਾਲੇ ਸਿੱਖ ਤਾਂ ਮੌਜੂਦ ਨੇ, ਪਰ ਰੈਗੂਲਰ ਫੌਜਾਂ ਨਹੀਂ ਨੇ ਜਿਵੇਂ ਪਹਾੜੀ ਰਾਜਿਆਂ ਕੋਲ। ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਕੋਈ ਟੈਕਸ ਨਹੀਂ ਮਿਲਦਾ ਕਿ ਲੜਾਈ ਹੁੰਦੀ ਰਹੇ, ਠੀਕ ਹੈ ਟੈਕਸ ਆਉਂਦਾ ਰਹੇਗਾ, ਪੈਸੇ ਆਉਂਦੇ ਰਹਿਣਗੇ, ਆਪਾਂ ਖਰਚਦੇ ਰਹਾਂਗੇ, ਇਹੋ ਜਿਹੀ ਵੀ ਕੋਈ ਗੱਲ ਨਹੀਂ। ਫੌਜਾਂ ਦੀ ਤਿਆਰੀ ਲਈ ਮਾਇਆ ਤਾਂ ਚਾਹੀਦੀ ਹੈ। ਅਤੇ ਫਿਰ ਤੀਸਰੀ ਗੱਲ, ਲਗਾਤਾਰ ਟੈਕਸ ਆਉਂਦਾ ਰਹੇ ਇਸ ਲਈ ਘੱਟੋ ਘੱਟ ਕੋਈ ਸਟੇਟ ਹੋਵੇ, ਕੋਈ ਰਾਜ ਹੋਵੇ ਆਪਣੇ ਪਾਸ, ਐਸਾ ਤਾਂ ਹੈ ਨਹੀਂ। ਮੈਂ ਸੋਚਦਾ ਫਿਰ ਗੁਰੂ ਕਲਗੀਧਰ ਮਹਾਰਾਜ ਜੇ ਲੜਾਈ ਲੜਦੇ ਨੇ, ਜੰਗ ਲੜਦੇ ਨੇ, ਤਾਂ ਕਿਸ ਆਸਰੇ 'ਤੇ ਲੜਦੇ? ਆਖਰ ਕਿਸ ਆਸ ਰਹੇ? ਜੰਗ ਸ਼ੁਰੂ ਹੋਣ ਲੱਗਾ ਅਤੇ ਜੰਗ ਸ਼ੁਰੂ ਹੋਣ ਤੋਂ ਕੇਵਲ ਕੁਝ ਛਿਨ ਪਹਿਲੋਂ ਇਹ ਸੁਨੇਹਾ ਮਿਲਦਾ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ 500 ਪਠਾਨ ਪੀਰ ਬੁੱਧੂ ਸ਼ਾਹ ਨੇ ਤੁਹਾਡੇ ਕੋਲ ਨੌਕਰ ਰਖਵਾਏ ਸਨ ਨਾ ਮਹਾਰਾਜ, ਤੁਹਾਨੂੰ ਛੱਡ ਕੇ ਚਲੇ ਗਏ ਨੇ, ਅਤੇ ਛੱਡ ਕੇ ਹੀ ਨਹੀਂ ਗਏ ਬਲਕਿ ਗੰਦਾਰ ਹੋ ਗਏ, ਦੁਸ਼ਮਣਾਂ ਨਾਲ ਮਿਲ ਗਏ ਅਤੇ ਤੁਹਾਡੇ ਸਾਰੇ ਭੇਦ ਦੁਸ਼ਮਣਾਂ ਨੂੰ ਦੱਸ ਦਿੱਤੇ ਹੋਣਗੇ ਉਹਨਾਂ ਨੇ। ਕੰਨੇ ਹਾਲਾਂ ਇਹ ਗੱਲ ਹੋ ਹੀ ਗਈ ਸੀ ਜਦੋਂ ਦੂਸਰੇ ਸਿੱਖ ਨੇ ਆ ਕੇ ਸੁਨੇਹਾ ਦਿੱਤਾ, ਮਹਾਰਾਜ ਸੱਚੇ ਪਾਤਸ਼ਾਹ ਜਿਹੜੇ 700 ਦੇ ਕਰੀਬ ਤੁਹਾਡੇ ਕੋਲ ਉਦਾਸੀ ਸਾਹ ਦੇ ਰਹਿੰਦੇ ਸਨ ਨਾ, ਸਤਿਗੁਰੂ ਲੜਾਈ ਦਾ ਨਾਮ ਸੁਣਦੇ ਹੋ ਉਹ ਵੀ ਛੱਡ ਕੇ ਦੌੜ ਗਏ। ਹੈਰਾਨ ਉਹਨਾਂ ਕਿ ਰੈਗੂਲਰ ਫੌਜਾਂ ਵੀ ਨਹੀਂ, ਕੋਈ ਸਟੇਟ ਵੀ ਆਪਣੇ ਪਾਸ ਨਹੀਂ, ਰਾਜ ਹੈ ਨਹੀਂ, ਅਤੇ ਜਿਹੜੇ ਸਾਥੀ ਨੇ ਉਹ ਵੀ ਛੱਡ ਕੇ ਤੁਰੇ ਜਾਂਦੇ ਨੇ, ਨਹੀਂ ਨਹੀਂ ਬਲਕਿ ਗਦਾਰ ਹੋ ਗਏ ਨੇ, ਦੁਸ਼ਮਣਾਂ ਨਾਲ ਮਿਲਦੇ ਪਏ ਨੇ। ਅਤੇ ਕਿਸੇ ਬੰਦੇ ਦੇ ਕੋਲ ਕਿਤੇ ਕਿੰਨਾ ਕੁ ਸਵੈ ਵਿਸ਼ਵਾਸ ਹੋਵੇਗਾ ਕਿ ਕਿਤੇ ਇਹੋ ਜਿਹੇ ਵੇਲੇ ਵੀ ਫਿਰ ਆਪਣੇ ਨਿਸ਼ਚੇ 'ਤੇ ਕਾਇਮ ਰਹੇ। ਪਰ ਗੁਰੂ ਕਲਗੀਧਰ ਕਹਿਣ ਲੱਗੇ, ਸਿੱਖਾ ਮੈਨੂੰ ਘਬਰਾਉਣ ਦੀ ਕੀ ਲੋੜ ਹੈ, ਡਰਨ ਦੀ ਕੀ ਜ਼ਰੂਰਤ ਹੈ? ਜਦੋਂ ਤੋਂ ਮੈਂ ਇਹ ਗੱਲ ਆਖੀ ਹੈ ਨਾ, ਸਗਲ ਦੁਆਰਕਾ ਛੱਡ ਕੇ ਗਇਓ ਤੁਹਾਰੋ ਦੁਆਰ, ਬਾਂ ਗਹੇ ਕੀ ਲਾਜ ਅਸ ਗੋਬਿੰਦ ਦਾਸ ਦੁਆਰ। ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਦਾਸ ਹਾਂ, ਮੇਰੀ ਬਾਂ ਉਸ ਪ੍ਰਭੂ ਨੇ ਫੜੀ ਹੋਈ ਹੈ, ਅਤੇ ਫਿਰ ਮੈਨੂੰ ਕੀ ਜ਼ਰੂਰਤ ਹੈ ਕਿ ਮੈਂ ਡਰਾਂ ਅਤੇ ਘਬਰਾਵਾਂ? ਮੈਨੂੰ ਤਾਂ ਸਿਰਫ ਇੰਨਾ ਪਤਾ ਕਿ ਮੈਂ ਸੱਚ ਦੀ ਰੱਖਿਆ ਦੇ ਲਈ ਜੰਗ ਲੜਨੀ ਹੈ, ਲੜਾਈ ਲੜਨੀ ਹੈ, ਮੇਰੀ ਜਿੱਤ ਹੁੰਦੀ ਹੈ ਕਿ ਹਾਰ ਹੁੰਦੀ ਹੈ ਇਹ ਗੱਲ ਅਕਾਲ ਪੁਰਖ ਵਾਹਿਗੁਰੂ ਜਾਣੇ, ਇਹ ਉਸਨੂੰ ਪਤਾ। ਕਹਿੰਦੇ ਨੇ ਮਹਾਰਾਜ ਗੁਰੂ ਕਲਗੀਧਰ ਆਪਣੇ ਮੁੱਠੀ ਭਰ ਸਿੱਖਾਂ ਨਾਲ ਮੈਦਾਨੇ ਜੰਗ ਵਿੱਚ ਆਏ। ਥੋੜ੍ਹੀ ਦੇਰ ਪਹਿਲਾਂ ਹਿੰਦੁਸਤਾਨੀ ਫੌਜ ਦੇ ਇੱਕ ਰਿਟਾਇਰਡ ਕਰਨਲ ਰਵੀ ਪਤਨਾ ਨੇ ਇੱਕ ਕਿਤਾਬ ਲਿਖੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਗਈ ਅੰਗਰੇਜ਼ੀ ਵਿੱਚ, ਅਤੇ ਨਾਮ ਸੀ ਉਸਦਾ ਦ ਲੀਡਰਸ਼ਿਪ ਇਨ ਇਟਸ ਫਾਈਨੈਸਟ ਮੋਲਡ, ਗੁਰੂ ਗੋਬਿੰਦ ਸਿੰਘ। ਕਰਨਲ ਰਵੀ ਪਤਰਾ ਨੇ ਉਹ ਸਾਰੀ ਸਿਚੁਏਸ਼ਨ ਚੰਗੀ ਤਰ੍ਹਾਂ ਸਟੱਡੀ ਕੀਤੀ, ਬਾਕਾਇਦਾ ਪਾਉਂਟਾ ਸਾਹਿਬ ਗਏ, ਪੰਗਾਣੀ ਵਿਖੇ ਗਏ, ਵੇਖਿਆ ਗੁਰੂ ਕਲਗੀਧਰ ਨੇ ਕਿਵੇਂ ਫੌਜਾਂ ਖੜੀਆਂ ਕੀਤੀਆਂ ਸਨ, ਕਿਸ ਥਾਂ 'ਤੇ ਕੀ ਘਟਨਾ ਵਾਪਰੀ ਸੀ, ਫਿਰ ਬਾਕਾਇਦਾ ਉਹਨਾਂ ਦੇ ਨਕਸ਼ੇ ਬਣਾਏ। ਉਸ ਕਿਤਾਬ ਵਿੱਚ ਇਸ ਗੱਲ ਦਾ ਬਾਕਾਇਦਾ ਜ਼ਿਕਰ ਹੈ, ਅਤੇ ਕਰਨਲ ਰਵੀ ਪਤਰਾ ਲਿਖਦਾ ਹੈ, ਕਹਿਣ ਲੱਗਾ ਹੈਰਾਨ ਹੁੰਦਾ ਕਿ 300 ਸਾਲ ਪਹਿਲਾਂ ਉਸ 21 ਸਾਲ ਦੇ ਨੌਜਵਾਨ ਗੁਰੂ ਕਲਗੀਧਰ ਨੇ ਜਿਹੜਾ ਵਾਰਫੇਅਰ ਅਪਣਾਇਆ ਸੀ, ਜਿਹੜਾ ਲੜਾਈ ਦਾ ਢੰਗ ਅਪਣਾਇਆ ਸੀ ਨਾ, ਉਹ ਅੱਜ ਤੱਕ ਕਿਸੇ ਹੋਰ ਸੂਰਮੇ ਨੂੰ ਸਮਝ ਨਹੀਂ ਆਇਆ ਕਿ ਥੋੜ੍ਹੇ ਜਿਹੇ ਸਿਪਾਹੀਆਂ ਨਾਲ, ਥੋੜ੍ਹੇ ਜਿਹੇ ਸਿੱਖਾਂ ਨਾਲ, ਬਿਨਾਂ ਕਿਸੇ ਆਸਰੇ ਅਤੇ ਬਿਨਾਂ ਕਿਸੇ ਰੈਗੂਲਰ ਫੌਜ ਦੇ 22 ਧਾਰ ਦੇ ਪਹਾੜੀ ਰਾਜਿਆਂ ਦਾ ਮੁਕਾਬਲਾ ਕਰਨਾ ਜਿਹੜੇ ਸਟੇਟਾਂ ਦੇ ਮਾਲਕ ਨੇ। 22 ਵਿੱਚੋਂ ਤਕਰੀਬਨ 20 ਰਾਜੇ ਇਸ ਵੇਲੇ ਗੁਰੂ ਦੇ ਵਿਰੁੱਧ ਲੜੇ, 20 ਵੱਖਰੀਆਂ ਵੱਖਰੀਆਂ ਤਕੜੀਆਂ ਫੌਜਾਂ ਦੇ ਮਾਲਕ, 20 ਰਾਜਾਂ ਦੇ ਮਾਲਕ, ਅਤੇ ਦੂਸਰੇ ਪਾਸੇ ਇਕੱਲੇ ਗੁਰੂ ਕਲਗੀਧਰ। ਅਤੇ ਫਿਰ ਅਖੀਰ ਵਿੱਚ ਕਰਨਲ ਰਵੀ ਪਤਰਾ ਲਿਖਦੇ ਨੇ, ਕਹਿੰਦੇ ਨੇ ਮੈਂ ਅੱਜ ਵੀ ਇਹ ਪੁਰਜ਼ੋਰ ਸਿਫਾਰਿਸ਼ ਕਰਦਾ ਕਿ ਜਿਹੜਾ ਲੜਾਈ ਦਾ ਢੰਗ ਗੁਰੂ ਕਲਗੀਧਰ ਨੇ ਉਸ ਵੇਲੇ ਅਪਣਾਇਆ ਸੀ ਨਾ, ਜੇ ਕਿਤੇ ਅੱਜ ਵੀ ਹਿੰਦੁਸਤਾਨ ਦੀ ਨੈਸ਼ਨਲ ਡਿਫੈਂਸ ਅਕੈਡਮੀ ਜਿਹੜੀ ਫੌਜਾਂ ਨੂੰ ਤਿਆਰ ਕਰਦੀ, ਜੇ ਕਿਤੇ ਉਹੀ ਢੰਗ ਅਪਣਾ ਲਵੇ ਨਾ, ਲਾਜ਼ਮੀ ਤੌਰ 'ਤੇ ਹਿੰਦੁਸਤਾਨ ਦੀਆਂ ਫੌਜਾਂ ਸਾਰੀ ਦੁਨੀਆ ਨਾਲੋਂ ਅਜੇਤੂ ਹੋ ਜਾਣਗੀਆਂ, ਦੁਨੀਆ ਜਿੱਤ ਨਹੀਂ ਸਕੇਗੀ। ਕਹਿੰਦੇ ਨੇ ਗੁਰੂ ਕਲਗੀਧਰ ਨੇ ਜੰਗ ਲੜੀ, ਜੰਗ ਸ਼ੁਰੂ ਹੋਇਆ। ਅਫਸੋਸ ਇਸ ਗੱਲ ਦਾ, ਅਸੀਂ ਗੁਰੂ ਕਲਗੀਧਰ ਦੀ ਵੀ ਤਲਵਾਰ ਚੱਲਦੀ ਵੇਖੀ ਹੈ, ਤੀਰ 'ਤੇ ਚੱਲਦੇ ਵੇਖੇ ਨੇ, ਪਰ ਗੁਰੂ ਕਲਗੀਧਰ ਦਾ ਪਿਆਰ ਨਹੀਂ ਵੇਖਿਆ। ਗੁਰੂ ਕਲਗੀਧਰ ਦੇ ਹਿਰਦੇ ਵਿੱਚ ਕਿੰਨਾ ਕੁ ਇਨਸਾਨੀਅਤ ਦਾ ਪਿਆਰ ਹੈ, ਕਿੰਨਾ ਕੁ ਪ੍ਰੇਮ ਹੈ। ਇਸ ਲਈ ਗੁਰੂ ਕਲਗੀਧਰ ਔਰੰਗਜ਼ੇਬ ਨੂੰ ਲਿਖਦੇ ਨੇ, ਜ਼ਫਰਨਾਮੇ ਵਿੱਚ ਕਹਿੰਦੇ ਨੇ, ਇਹ ਔਰੰਗਜ਼ੇਬ ਮੈਂ ਮੰਨਦਾ ਕਿ ਮੈਂ ਮੈਦਾਨੇ ਜੰਗ ਵਿੱਚ ਆਇਆ, ਮੈਂ ਮੰਨਦਾ ਕਿ ਮੈਨੂੰ ਤਲਵਾਰ ਚਲਾਉਣੀ ਪਈ, ਮੈਂ ਮੰਨਦਾ ਕਿ ਮੈਨੂੰ ਤੀਰ ਚਲਾਉਣੇ ਪੈਂਦੇ ਨੇ। ਪਰ ਸਤਿਗੁਰੂ ਕਹਿਣ ਲੱਗੇ, ਇਹ ਸਾਰਾ ਕੁਝ ਮੈਂ ਕਿਸੇ ਮਨੋਰੰਜਨ ਲਈ ਜਾਂ ਮਨ ਦੀ ਖੁਸ਼ੀ ਲਈ ਨਹੀਂ ਕਰ ਰਿਹਾ, ਇਸ ਲਈ ਨਹੀਂ ਕਿ ਕਿਤੇ ਮੈਨੂੰ ਲਹੁ ਡੋਲਣ ਦਾ ਚਾਅ ਹੈ, ਬਲਕਿ ਸਤਿਗੁਰੂ ਦੇ ਮਨ ਦੀ ਭਾਵਨਾ ਹੈ। ਇੰਨੀ ਗੱਲ ਤਾਂ ਸੱਚ ਹੈ ਨਾ, ਜਦੋਂ ਮੈਦਾਨੇ ਜੰਗ ਵਿੱਚ ਤੀਰਾਂ ਅਤੇ ਤਲਵਾਰਾਂ ਦੀ ਜੰਗ ਹੋਵੇਗੀ, ਲਾਜ਼ਮੀ ਤੌਰ 'ਤੇ ਇਨਸਾਨ ਦਾ ਹੀ ਖੂਨ ਡੁੱਲੇਗਾ ਨਾ, ਭਾਵੇਂ ਦੁਸ਼ਮਣੀ ਹੋਵੇ, ਆਖਰ ਤਾਂ ਇਨਸਾਨ ਦੁਸ਼ਮਣੀ ਸਹੀ, ਜਦੋਂ ਮਰੇਗਾ ਆਖਰ ਤਾਂ ਕਿਸੇ ਮਾਂ ਦਾ ਪੁੱਤਰ ਹੈ, ਆਖਰ ਤਾਂ ਕਿਸੇ ਭੈਣ ਦਾ ਭਰਾ ਹੋਵੇਗਾ, ਆਖਰ ਤਾਂ ਕਿਸੇ ਪਤਨੀ ਦੇ ਸਿਰ ਦਾ ਸਾਈਂ ਹੋਵੇਗਾ। ਅਤੇ ਜਦੋਂ ਦੁਸ਼ਮਣ ਵੀ ਮਰਦਾ, ਲਾਜ਼ਮੀ ਤੌਰ 'ਤੇ ਉਸ ਵੇਲੇ ਪਤਾ ਨਹੀਂ ਕਿੰਨੇ ਕੁ ਘਰਾਂ ਦੇ ਦੀਵੇ ਗੁੱਲ ਹੋ ਜਾਂਦੇ ਨੇ। ਇਸੇ ਲਈ ਸਾਹਿਰ ਲੁਧਿਆਣਵੀ ਨੇ ਬੜੀ ਪਿਆਰੀ ਗੱਲ ਲਿਖੀ, ਉਹ ਕਹਿੰਦਾ, ਜਬ ਤੱਕ ਵੀ ਹੋ ਸਕੇ ਇਹ ਜੰਗ ਟਲਤੀ ਰਹੇ ਤੋ ਅੱਛਾ ਹੈ, ਆਪਕੇ ਔਰ ਹਮਾਰੇ ਘਰ ਮੇਂ ਸ਼ਮਾ ਜਲਤੀ ਰਹੇ ਤੋ ਅੱਛਾ ਹੈ। ਪਤਾ ਨਹੀਂ ਕਿੰਨੇ ਘਰਾਂ ਦੇ ਦੀਵੇ ਗੁੱਲ ਹੁੰਦੇ ਜਿਸ ਵੇਲੇ ਕੋਈ ਬੰਦਾ ਮਰਦਾ। ਅਤੇ ਗੁਰੂ ਕਲਗੀਧਰ ਕਹਿਣ ਲੱਗੇ, ਐ ਔਰੰਗਜ਼ੇਬ, ਮੈਂ ਮੰਨਦਾ ਕਿ ਮੈਨੂੰ ਤਲਵਾਰ ਚਲਾਉਣੀ ਪੈਂਦੀ ਹੈ, ਪਰ ਕੀ ਕਰਾਂ, ਮਜਬੂਰ ਹੋ ਕੇ ਮੈਦਾਨੇ ਜੰਗ ਵਿੱਚ ਆਉਣਾ, ਇਨਸਾਨ ਦਾ ਖੂਨ ਡੋਲਣਾ ਮੇਰੀ ਫਿਤਰਤ ਨਹੀਂ, ਮੇਰਾ ਮਨੋਰੰਜਨ ਨਹੀਂ, ਮੈਨੂੰ ਖੁਸ਼ੀ ਨਹੀਂ ਦਿੰਦਾ, ਪਰ ਕੀ ਕਰਾਂ, ਤੂੰ ਜ਼ੁਲਮ ਹੀ ਇੰਨਾ ਕਰਨਾ ਹੈ, ਬਾਰ ਬਾਰ ਫੌਜਾਂ ਨੂੰ ਹਮਲਾ ਕਰਨ ਲਈ ਪ੍ਰੇਰਣਾ ਕਰ ਦੇਣਾ, ਉਸ ਵੇਲੇ ਸਵੈ ਰੱਖਿਆ ਲਈ ਮੈਨੂੰ ਮਜਬੂਰ ਹੋ ਕੇ ਮੈਦਾਨੇ ਜੰਗ ਵਿੱਚ ਆਉਣਾ ਪਏਗਾ। ਅਤੇ ਸਤਿਗੁਰੂ ਲਿਖਦੇ ਨੇ ਕਿ ਬਾਲ ਲਾਚਾਰਗੀ ਦਰਮਿਆਂ ਆਮਦਮ, ਬਾਲ ਲਾਚਾਰਗੀ ਲਾਚਾਰ ਹੋ ਕੇ ਮਜਬੂਰੀ ਵਿੱਚ, ਮੈਂ ਮੰਨਦਾ ਕਿ ਮੈਦਾਨੇ ਜੰਗ ਵਿੱਚ ਆਇਆ ਪਰ ਮਜਬੂਰੀ ਵਿੱਚ, ਮੰਨਦਾ ਕਿ ਤੀਰ ਅਤੇ ਤਲਵਾਰ ਚਲਾਉਣਾ ਪਰ ਮਜਬੂਰੀ ਵਿੱਚ। ਵਰਣਾ ਗੁਰੂ ਕਲਗੀਧਰ ਦਾ ਮਨ ਕੈਸਾ? ਹੁਣ ਇੰਨੀ ਗੱਲ ਤਾਂ ਇਤਿਹਾਸਿਕ ਤੌਰ 'ਤੇ ਸੱਚ ਹੈ ਕਿ ਗੁਰੂ ਕਲਗੀਧਰ ਜਦੋਂ ਵੀ ਤੀਰ ਚਲਾਉਂਦੇ ਸਨ, ਸਤਿਗੁਰੂ ਦੇ ਹਰੇਕ ਤੀਰ ਦੇ ਨਾਲ ਤਕਰੀਬਨ 1.25 ਤੋਲਾ ਸੋਨਾ ਲੱਗਾ ਹੋਇਆ ਹੁੰਦਾ ਸੀ। ਇਹ ਗੱਲ ਤਾਂ ਦੁਸ਼ਮਣ ਵੀ ਮੰਨਦੇ ਨੇ। ਅਤੇ ਸੋਨਾ ਲਗਾਉਣ ਦਾ ਅਰਥ ਕੀ ਸੀ? ਸਿਰਫ ਇਹਨਾਂ ਕਿ ਜੇ ਕੋਈ ਜ਼ਖਮੀ ਹੋਦਾ ਹੈ ਤਾਂ ਘੱਟੋ ਘੱਟ ਉਸਦੇ ਇਲਾਜ ਦਾ ਪ੍ਰਬੰਧ ਜ਼ਰੂਰ ਹੋਦਾ ਹੈ, ਅਤੇ ਜੇ ਕੋਈ ਮਰ ਹੀ ਜਾਏ ਤਾਂ ਘੱਟੋ ਘੱਟ ਉਹਦੇ ਕਫਨ ਦਾ ਪ੍ਰਬੰਧ ਤਾਂ ਹੋਵੇ। ਦੁਸ਼ਮਣਾਂ ਨੂੰ ਵੀ ਸਤਿਗੁਰੂ ਇੰਨਾ ਪਿਆਰ ਕਰਦੇ ਨੇ। ਸਤਿਗੁਰੂ ਮੈਦਾਨ ਜੰਗ ਵਿੱਚ ਆਉਂਦੇ ਨੇ, ਠੀਕ ਹੈ, ਗੱਲ ਲੰਬੀ ਨਾ ਹੋ ਜਾਏ। ਕਹਿੰਦੇ ਨੇ ਪੰਗਾਣੀ ਦੀ ਜੰਗ ਹੋਈ, ਪੀਰ ਬੁੱਧ ਸ਼ਾਹ ਨੂੰ ਪਤਾ ਲੱਗਾ ਕਿ ਮੇਰੇ ਰਖਵਾਏ ਹੋਏ 500 ਪਠਾਨ, ਉਹਨਾਂ ਵਿੱਚ ਬਹੁਤੇ ਗੱਦਾਰ ਹੋ ਕੇ, ਕਰੀਬ 400 ਦੇ ਕਰੀਬ ਗੱਦਾਰ ਹੋ ਕੇ ਚਲੇ ਗਏ ਸਨ, ਛੱਡ ਗਏ ਸਨ, ਪੀਰ ਬੁੱਧੂ ਸ਼ਾਹ ਆਪ ਆਏ। ਹੁਣ ਦੇਖੋ, ਇਨਸਾਨੀਅਤ ਦੇ ਦੋਸਤੀ ਦੇ ਪਿਆਰ ਦੀ ਇੱਕ ਅਨੋਖੀ ਕਹਾਣੀ। ਇੱਕ ਪਾਸੇ ਪੀਰ ਬੁੱਧੂ ਸ਼ਾਹ ਨੇ, ਮੁਸਲਮਾਨਾਂ ਦੇ ਬੜੇ ਸਨਮਾਨਿਤ ਵਿਅਕਤੀ, ਸੈਯਦ ਨੇ, ਅਤੇ ਮੁਸਲਮਾਨਾਂ ਵਿੱਚ ਸੈਯਦਾਂ ਦਾ ਬਿਲਕੁਲ ਉਹੀ ਰੁਤਬਾ ਹੈ ਜਿਹੜਾ ਹਿੰਦੂਆਂ ਵਿੱਚ ਬ੍ਰਾਹਮਣਾਂ ਦਾ ਰੁਤਬਾ ਹੈ, ਬੜੇ ਸਤਿਕਾਰਯੋਗ ਪੂਜਨੀਕ ਮੰਨੇ ਜਾਂਦੇ, ਬੜੇ ਮਹਾਨ ਨੇ, ਆਤਮਿਕ ਰਸ ਮਾਨਣ ਵਾਲੇ ਵਿਅਕਤੀ ਨੇ। ਸਾਰੀ ਦੁਨੀਆ ਪੀਰ ਬੁੱਧੂ ਸ਼ਾਹ ਦੇ ਚਰਣਾਂ 'ਤੇ ਝੁਕਦੀ ਹੈ, ਪਰ ਗੁਰੂ ਕਲਗੀਧਰ ਨਾਲ ਦੋਸਤੀ ਬੜੀ ਪੁਰਾਣੀ ਹੈ। ਜਦੋਂ ਕਿਤੇ ਆਉਂਦੇ ਨੇ, ਹੱਥ ਜੋੜ ਕੇ ਖੜ੍ਹੇ ਹੁੰਦੇ ਨੇ, ਅਤੇ ਮੈਂ ਹੈਰਾਨ ਹੁੰਦਾ, ਬਾਲਪਨ ਉਮਰ ਦੇ ਗੁਰੂ ਕਲਗੀਧਰ ਮਹਾਰਾਜ ਤਖ਼ਤ ਉੱਤੇ ਬਿਰਾਜਮਾਨ ਨੇ, ਅਤੇ ਬਜ਼ੁਰਗ ਉਮਰ ਦੇ ਚਿੱਟੀ ਦਾੜ੍ਹੀ ਵਾਲੇ ਮੁਸਲਮਾਨ ਪੀਰ ਬੁੱਧੂ ਸ਼ਾਹ ਉਹਨਾਂ ਦੇ ਸਾਹਮਣੇ ਹੱਥ ਜੋੜ ਕੇ ਖੜ੍ਹੇ। ਕਿੱਡਾ ਅਨੋਖਣ ਸਰ। ਕਹਿੰਦੇ ਪੀਰ ਬੁੱਧੂ ਸ਼ਾਹ ਉਸ ਦੋਸਤੀ ਨੂੰ ਨਿਭਾਉਣ ਲਈ ਪਹੁੰਚੇ, ਔਰ ਇਤਿਹਾਸ ਲਿਖਦਾ ਕਿ ਇਸ ਜੰਗ ਵਿੱਚ ਪੀਰ ਬੁੱਧੂ ਸਾਹਿਬ ਦਾ ਬੜਾ ਨੁਕਸਾਨ ਹੋਇਆ, ਉਹਨਾਂ ਦੇ ਬੇਟੇ ਸ਼ਹੀਦ ਹੋਏ, ਭਰਾ ਸ਼ਹੀਦ ਹੋਇਆ, 700 ਵਿੱਚੋਂ ਬਹੁਤੇ ਮੁਰੀਦ ਵੀ ਸ਼ਹੀਦ ਹੋ ਗਏ। ਪੰਗਾਣੀ ਦੀ ਜੰਗ ਜਿੱਤੀ ਗਈ, ਅਤੇ ਪਾਉਂਟਾ ਸਾਹਿਬ ਵਿਖੇ ਗੁਰੂ ਕਲਗੀਧਰ ਮਹਾਰਾਜ ਜੀ ਨੇ ਆਪਣੇ ਪਿਆਰੇ ਸੂਰਮਿਆਂ ਨੂੰ ਸਨਮਾਨਿਤ ਕਰਨ ਲਈ ਇੱਕ ਵਿਸ਼ੇਸ਼ ਦੀਵਾਨ ਲਗਾਇਆ, ਸਾਰੇ ਸੂਰਮਿਆਂ ਨੂੰ ਇਨਾਮ ਮਿਲਿਆ। ਸਤਿਗੁਰੂ ਦੇ ਭੂਆ ਦੇ ਪੁੱਤਰ ਸਨ ਭਾਈ ਸੰਗੋ ਸ਼ਾਹ ਜੀਤਮਲ, 5 ਜਣੇ, ਜਿਨ੍ਹਾਂ ਵਿੱਚੋਂ 2 ਜਣੇ ਇਸ ਜੰਗ ਵਿੱਚ ਸ਼ਹੀਦ ਵੀ ਹੋਏ, ਸਤਿਗੁਰੂ ਨੇ ਸਨਮਾਨਿਤ ਕੀਤਾ। ਅਤੇ ਸਾਰਿਆਂ ਨੂੰ ਪਿਆਰ ਕਰਦਿਆਂ ਹੋਇਆਂ ਗੁਰੂ ਕਲਗੀਧਰ ਮਹਾਰਾਜ ਪੀਰ ਬੁੱਧੂ ਸ਼ਾਹ ਨੂੰ ਵੀ ਕਹਿਣ ਲੱਗੇ, ਪੀਰ ਜੀ ਮੇਰਾ ਮਨ ਕਰਦਾ ਮੈਂ ਤੁਹਾਨੂੰ ਵੀ ਕੁਝ ਦਿਆਂ। ਇੱਕ ਵਾਰ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਤੇ ਪੀਰ ਬੁੱਧੂ ਸ਼ਾਹ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਮੈਨੂੰ ਸਿਰਫ ਤੁਹਾਡੀ ਚਰਨ ਧੂੜ ਮਿਲੇ, ਇਸ ਤੋਂ ਇਲਾਵਾ ਹੋਰ ਕੁਝ ਨਹੀਂ ਚਾਹੀਦਾ। ਮਹਾਰਾਜ ਮੈਂ ਤਾਂ ਇਨਸਾਨੀਅਤ ਦੇ ਨਾਤੇ, ਦੋਸਤੀ ਅਤੇ ਪਿਆਰ ਦੇ ਨਾਤੇ ਤੁਹਾਡੇ ਚਰਨਾਂ 'ਚ ਹਾਜ਼ਰ ਹਾਂ, ਕੁਝ ਲੈਣ ਦੀ ਇੱਛਾ ਨਾਲ ਨਹੀਂ। ਕਹਿੰਦੇ ਨੇ ਮਹਾਰਾਜ ਗੁਰੂ ਕਲਗੀਧਰ ਜੀ ਨੇ ਜਿਸ ਵੇਲੇ ਫਿਰ ਪਿਆਰ ਨਾਲ ਆਖਿਆ ਅਤੇ ਪੀਰ ਬੁੱਧੂ ਸ਼ਾਹ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਜੇ ਬੜੇ ਤਰੁੱਠੇ ਹੋਣਾ ਤਾਂ ਸਿਰਫ ਇੱਕ ਕਿਰਪਾ ਕਰੋ, ਜਿਸ ਕੰਘੇ ਨਾਲ ਤੁਸੀਂ ਆਪਣੇ ਕੇਸ ਬੰਨ੍ਹਦੇ ਹੋ ਨਾ ਉਹ ਕੰਘਾ ਮੇਰੀ ਝੋਲੀ ਵਿੱਚ ਪਾ ਦਿਓ। ਕਹਿੰਦੇ ਨੇ ਮਹਾਰਾਜ ਗੁਰੂ ਕਲਗੀਧਰ ਨੇ ਉਹ ਕੰਘਾ ਅਤੇ ਇੱਕ ਦਸਤਾਰ ਪੀਰ ਬੁੱਧੂ ਸ਼ਾਹ ਦੀ ਝੋਲੀ ਵਿੱਚ ਪਾਈ। ਪੀਰ ਬੁੱਧੂ ਸ਼ਾਹ ਜਿਸ ਵੇਲੇ ਲੈ ਕੇ ਸਾਰਾ ਕੁਝ ਘਰ ਪਹੁੰਚੇ ਅਤੇ ਘਰ ਪਹੁੰਚਦਿਆਂ ਸਾਰ ਉਹਨਾਂ ਦੀ ਬੇਗਮ ਨਸੀਰਾਂ ਨੇ ਪੁੱਛਿਆ, ਕਹਿਣ ਲੱਗੇ ਪੀਰ ਸਾਹਿਬ ਮੈਨੂੰ ਪਤਾ ਹੈ ਇਸ ਜੰਗ ਵਿੱਚ ਮੇਰੇ ਬੇਟੇ ਸ਼ਹੀਦ ਹੋਏ ਨੇ, ਇਸ ਜੰਗ ਵਿੱਚ ਤੁਹਾਡਾ ਭਰਾ ਸ਼ਹੀਦ ਹੋਇਆ, ਇਸ ਜੰਗ ਵਿੱਚ ਤੁਹਾਡੇ ਮੁਰੀਦ ਸ਼ਹੀਦ ਹੋਏ ਨੇ, ਸਿਰਫ ਇੱਕ ਗੱਲ ਤਾਂ ਦੱਸੋ ਕਿ ਗੁਰੂ ਕਲਗੀਧਰ ਨੇ ਬਦਲੇ ਵਿੱਚ ਤੁਹਾਨੂੰ ਕੀ ਦਿੱਤਾ ਹੈ। ਇੱਕ ਵਾਰ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੁਨੀਆਦਾਰ ਬੰਦੇ ਦੀ ਨਜ਼ਰ ਹਰ ਵੇਲੇ ਇਸ ਗੱਲ 'ਤੇ ਹੈ ਕਿ ਜੇ ਮੈਂ ਗੁਰੂ ਨੂੰ ਵੀ ਪਿਆਰ ਕਰਾਂ ਤਾਂ ਬਦਲੇ ਵਿੱਚ ਮੈਨੂੰ ਮਿਲੇਗਾ ਕੀ, ਤਾਂ ਫਿਰ ਬਿਜ਼ਨਸ ਹੋਇਆ ਨਾ, ਦੁਨੀਆਦਾਰੀ ਦੇ ਤਰੀਕੇ ਨਾਲ ਨਹੀਂ। ਗੁਰੂ ਨਾਲ ਅਸੀਂ ਪ੍ਰੇਮੀ ਸਿੱਖ ਵਜੋਂ ਪੇਸ਼ ਆਏ ਅਤੇ ਪੀਰ ਬੁੱਧੂ ਸਾਹਿਬ ਬੜੇ ਵਜਦ ਵਿੱਚ ਆਏ ਅਤੇ ਇੱਕ ਸ਼ਾਇਰ ਲਿਖਦਾ, ਕਹਿੰਦਾ ਪੀਰ ਬੁੱਧੂ ਸ਼ਾਹ ਬੜੀ ਪ੍ਰਸੰਨ ਮੁਦਰਾ ਵਿੱਚ ਕਹਿਣ ਲੱਗੇ, ਬੇਗਮ ਅੱਜ ਮੇਰੇ ਕਰਮ ਕਿਤਨੇ ਮਹਾਨ ਹੋ ਗਏ। ਕਹਿਣ ਲੱਗੇ ਇਹ ਮੇਰੀ ਬੇਗਮ ਜ਼ਰਾ ਧਿਆਨ ਨਾਲ ਸੁਣ, ਅੱਜ ਵੇਖ ਮੇਰੀ ਕਿਸਮਤ ਕਿੱਡੀ ਮਹਾਨ ਹੋ ਗਈ ਹੈ। ਬੇਗਮ ਅੱਜ ਮੇਰੇ ਕਰਮ ਕਿਤਨੇ ਮਹਾਨ ਹੋ ਗਏ ਕਿ ਸਤਿਗੁਰੂ ਗੋਬਿੰਦ ਮੇਰਾ ਯਾਰ ਬਣ ਗਿਆ। ਹੋਰ ਚਾਹੀਦਾ ਵੀ ਕੀ ਹੈ ਸਿੱਖ ਨੂੰ, ਗੁਰੂ ਕਲਗੀਧਰ ਦੀ ਯਾਰੀ ਤੋਂ ਉੱਥੇ ਵੀ ਕੋਈ ਸ਼ੈ ਹੋਵੇਗੀ। ਇਹ ਸਾਡਾ ਭੁਲੇਖਾ ਹੋ ਸਕਦਾ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਪ੍ਰੇਮ ਦੀ ਗੰਗਾ ਵਹਾਉਂਦੇ ਨੇ ਅਤੇ ਗੁਰੂ ਕਲਗੀਧਰ ਕੇਵਲ ਤਲਵਾਰ ਚੁੱਕਦੇ ਨੇ, ਨਹੀਂ ਨਹੀਂ, ਪ੍ਰੇਮ ਦੀ ਗੰਗਾ ਤਾਂ ਗੁਰੂ ਕਲਗੀਧਰ ਦੇ ਹਿਰਦੇ ਵਿੱਚ ਵੀ ਹੈ। ਔਰ ਸੱਚ ਜਾਣਿਓ ਉਸ ਵੇਲੇ ਮੇਰਾ ਸਿਰ ਫਖਰ ਨਾਲ ਉੱਚਾ ਹੋ ਜਾਂਦਾ ਜਿਸ ਵੇਲੇ ਮੈਂ ਵੇਖਦਾ ਮੈਂ ਉਸ ਗੁਰੂ ਕਲਗੀਧਰ ਦਾ ਸਿੱਖ ਹਾਂ ਜਿਸ ਨੂੰ ਕੇਵਲ ਅਤੇ ਕੇਵਲ ਸਿੱਖ ਹੀ ਨਮਸਕਾਰ ਨਹੀਂ ਕਰਦੇ, ਆਪਣਾ ਗੁਰੂ ਨਹੀਂ ਜਾਣਦੇ, ਬਲਕਿ ਮੁਸਲਮਾਨ ਵੀ ਅਤੇ ਪੰਡਿਤ ਸ਼ਿਵਦੱਤ ਵਰਗੇ ਬ੍ਰਾਹਮਣ ਹਿੰਦੂ ਵੀ ਉਸ ਗੁਰੂ ਕਲਗੀਧਰ ਨੂੰ ਆਪਣਾ ਗੁਰੂ ਮੰਨਦੇ ਨੇ, ਉਸਦੇ ਸਾਹਮਣੇ ਝੁਕਦੇ ਨੇ। ਹਾਂ, ਅਸੀਂ ਆਪਣੀ ਨਜ਼ਰ ਵਿਸ਼ਾਲ ਕਰੀਏ, ਗੁਰੂ ਕਲਗੀਧਰ ਦੇ ਹਿਰਦੇ ਵਿੱਚ ਕੋਈ ਪ੍ਰੇਮ, ਇਨਸਾਨੀਅਤ ਦਾ ਪ੍ਰੇਮ ਲਗਾਤਾਰ ਠਾਠਾਂ ਪਿਆ ਮਾਰਦਾ। ਲਾਜ਼ਮੀ ਤੌਰ 'ਤੇ ਕਹਿਣਾ ਗਲਤ ਹੈ ਕਿ ਕੇਵਲ ਗੁਰੂ ਨਾਨਕ ਨੇ ਕੇਵਲ ਅਤੇ ਕੇਵਲ ਪ੍ਰੇਮ ਦੀ ਗੰਗਾ ਵਹਾਈ ਅਤੇ ਗੁਰੂ ਕਲਗੀਧਰ ਨੇ ਆਪਣੀ ਤਲਵਾਰ ਨਾਲ ਉਸ ਗੰਗਾ ਨੂੰ ਖਤਮ ਕਰ ਦਿੱਤਾ। ਨਹੀਂ ਨਹੀਂ, ਗੁਰੂ ਕਲਗੀਧਰ ਦੇ ਹਿਰਦੇ ਵਿੱਚ ਪ੍ਰੇਮ ਹੈ ਓਨਾ ਹੀ ਜ਼ਿਆਦਾ ਜਿੰਨਾ ਗੁਰੂ ਨਾਨਕ ਦੇ ਹਿਰਦੇ ਵਿੱਚ ਹੈ। ਇਸੇ ਲਈ ਤਾਂ ਭਾਈ ਕਨਈਏ ਨੂੰ ਆਖਦੇ ਨੇ, ਕਨਈਆ ਜਦੋਂ ਤੂੰ ਪਾਣੀ ਪਿਆਉਂਦਾ ਨਾ ਬੜਾ ਪਿਆਰਾ ਲੱਗਣਾ। ਸਿੱਖ ਕਹਿੰਦੇ ਨੇ ਦੁਸ਼ਮਣਾਂ ਨੂੰ ਪਾਣੀ ਪਿਆਉਂਦਾ, ਪਰ ਜਦੋਂ ਤੂੰ ਕਹਿੰਦਾ ਨਹੀਂ ਗੁਰੂ ਮੈਂ ਤਾਂ ਕੇਵਲ ਇਨਸਾਨਾਂ ਦੀ ਸੇਵਾ ਕਰਦਾ, ਇੱਕ ਕੰਮ ਹੋਰ ਕਰੀਂ, ਅੱਜ ਤੋਂ ਬਾਅਦ ਸਿਰਫ ਪਾਣੀ ਨਾ ਪਿਆਈ, ਬਣ ਕੇ ਉਹਨਾਂ ਨੂੰ ਮਲਮ ਪੱਟੀ ਵੀ ਜ਼ਰੂਰ ਕਰ ਦਿਆ ਕਰੀਂ। ਕਿ ਗੁਰੂ ਕਲਗੀਧਰ ਮਹਾਰਾਜ ਦੇ ਹਿਰਦੇ ਵਿੱਚ ਪ੍ਰੇਮ ਨਹੀਂ, ਸਤਿਗੁਰੂ ਆਪ ਹੀ ਤਾਂ ਇਹ ਗੱਲ ਆਖਦੇ ਨੇ, ਸਾਚ ਕਹੋ ਸੁਣ ਲੇ ਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਕਹੋ।